ਵਾਰ 32 ਪੌੜੀ 13 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ ਮੂਰਖਾਂ ਦੇ ਬਾਰੇ 'ਚ ਹੀ। ਅਗਲੇ ਹੋਰ ਦ੍ਰਿਸ਼ਟਾਂਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤੇ ਨੇ। ਰੁੱਖਾਂ ਵਿੱਚ ਕਰੁੱਖ ਹੈ, ਅਰਿੰਡ ਅਜਾਈ ਆਪ ਗਣਾਏ, ਪਿੱਦਾ ਜਿਉਂ ਪੰਖੇ ਰੂਆਂ, ਬਹਿ ਬਹਿ ਡਾਲੀ ਬਹੁਤ ਬਫਾਏ, ਭੇਡ ਭਵਿੰਗਾ ਮੂੰਹ ਕਰੇ, ਕਰਨਾ ਪੈ ਦੇਹ ਚਾਰ ਵਲਾਏ, ਮੂੰਹ ਅੱਖੀ ਨੱਕ ਕੰਨ ਜਿਉਂ, ਇੰਦਰੀਆਂ ਵਿੱਚ ਗਾਂਡ ਸਦਾਏ, ਮੀਆਂ ਘਰੋਂ ਨਿਕਾਲੀਐ, ਤਰਕਸ ਦਰਵਾਜੇ ਟੰਗਵਾਏ, ਮੂਰਖ ਅੰਦਰ ਮਾਨਸ ਵਿਣ ਗੁਣ ਗਰਭ ਕਰੈ ਆਲਾਏ, ਮਜਲਸ ਬੈਠਾ ਆਪ ਲਿਖਾਏ, ਮਜਲਸ ਬੈਠਾ ਆਪ ਲਿਖਾਏ। ਕਹਿਣ ਲੱਗੇ ਰੁੱਖਾਂ ਵਿੱਚ ਕਰੁੱਖ ਹੈ, ਬਿਰਸ਼ਾਂ ਦੇ ਵਿੱਚੋਂ ਰੁੱਖਾਂ ਦੇ ਵਿੱਚੋਂ ਖੋਟਾ ਬਿਰਸ਼ ਹੈ। ਕੌਣ? ਅਰਿੰਡ। ਕਿਉਂਕਿ ਅਰਿੰਡ ਅਜਾਈ ਆਪ ਗਣਾਏ, ਵਿਅਰਥ ਹੀ ਉਹ ਆਪਣਾ ਆਪ ਗਣਾਉਂਦਾ ਹੈ। ਨਾ ਉਹ ਕਿਸੇ ਨੂੰ ਕੋਈ ਛਾਂ ਦੇਵੇ ਤੇ ਨਾ ਉਹ ਕਿਸੇ ਨੂੰ ਕੋਈ ਫਲ ਦੇਵੇ। ਕੋਈ ਰਾਹੀ, ਕੋਈ ਮੁਸਾਫਰ, ਕੋਈ ਪਾਂਧੀ ਅਰਿੰਡ ਦੇ ਥੱਲੇ ਬਹਿ ਕੇ ਕਿਤੇ ਕੋਈ ਛਾਂ ਮਾਣ ਸਕਦਾ ਵੀ ਬੜਾ ਪਸੀਨਾ ਆਇਆ, ਬੜੀ ਗਰਮੀ ਆ, ਬਈ ਜੇਠ ਹਾੜ ਦੇ ਦਿਨ ਨੇ, ਆ ਅਰਿੰਡ ਦਾ ਰੁੱਖ ਆ, ਇਹਦੇ ਥੱਲੇ ਥੋੜਾ ਜਿਹਾ ਆਰਾਮ ਕਰ ਲੈਂਦੇ। ਭਾਵ ਅਰਿੰਡ ਕਿਸੇ ਨੂੰ ਕੋਈ ਛਾਂ ਆਦਿਕ ਨਹੀਂ ਦੇ ਸਕਦਾ, ਐਵੇਂ ਵਿਅਰਥ ਹੀ ਆਪਣਾ ਆਪ ਜਣਾਉਂਦਾ ਹੈ। ਪਿੱਦਾ ਜਿਉਂ ਪੰਖੇ ਰੂਆਂ, ਬਹਿ ਬਹਿ ਡਾਲੀ ਬਹੁਤ ਬੁਫਾਏ, ਜਿਵੇਂ ਹੁਣ ਬਾਕੀ ਪੰਛੀ ਨੇ, ਤੋਤੇ ਨੇ, ਕਬੂਤਰ ਨੇ, ਉਹਨਾਂ ਸਾਰਿਆਂ ਪੰਖੇਰੂਆਂ ਦੇ ਵਿੱਚੋਂ, ਪੰਛੀਆਂ ਦੇ ਵਿੱਚੋਂ ਇੱਕ ਨਾ ਛੋਟਾ ਜਿਹਾ ਪੰਛੀ, ਉਹਨੂੰ ਕਹਿੰਦੇ ਪਿੱਦਾ, ਇਹ ਨਿੱਕੀ ਜਿਹੀ ਚਿੜੀ ਹੁੰਦੀ ਇੱਕ, ਪਿੱਦਾ ਜਿਉਂ ਪੰਖੇਰੂਆਂ, ਬਹਿ ਬਹਿ ਡਾਲੀ ਬਹੁਤ ਗੁਫਾਏ। ਕਹਿੰਦੇ ਸਾਰੇ ਪੰਖੇਰੂਆਂ ਵਿੱਚੋਂ ਜਿਹੜਾ ਪਿੱਦਾ ਹੈ, ਭਾਵ ਉਹ ਨਿੱਕੀ ਜਿਹੀ ਚਿੜੀ ਹੈ ਜਿਹੜੀ, ਉਹ ਟਾਹਣੀਆਂ ਪੁਰ ਬੈਠ ਕੇ ਐਂ ਬੜੀ ਉੱਚੀ ਉੱਚੀ ਚੀ 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 ਕਰਦੀ ਹੈ। ਉਹ ਦੱਸਦੀ ਹੈ ਵੀ ਮੈਂ ਵੀ ਕੁਛ ਹਾਂ। ਕਹਿਣ ਲੱਗੇ ਹੈ ਬਿਲਕੁਲ ਛੋਟਾ ਜਿਹਾ ਪਿੱਦਾ ਜਿਹਾ, ਤੇ ਆਪਣੇ ਆਪ ਨੂੰ ਬੜਾ ਜਣਾਉਂਦਾ ਹੈ ਵੀ ਮੈਂ ਵੀ ਕੁਛ ਹੈਗਾ। ਹੁਣ ਕੋਈ ਨਿਗਾਹ ਜਿਹਾ ਨਿਆਣਾ ਹੋਵੇ ਨਾ, ਤੇ ਵੱਡਿਆਂ ਵਿੱਚ ਬਹਿ ਕੇ ਆਪਣੇ ਆਪ ਨੂੰ ਕੁਝ ਸਦਵਾਏ, ਆਓ ਤੁਹਾਨੂੰ ਮੈਂ ਸਲਾਹ ਦਿੰਦਾ ਆਹ ਕੰਮ ਕਿਵੇਂ ਹੋਣਾ, ਆਓ ਤੁਹਾਨੂੰ ਮੈਂ ਦੱਸਦਾ ਆਹ ਕਾਰਜ ਕਿਵੇਂ ਕੀਤਾ ਜਾ ਸਕਦਾ। ਤੇ ਕਈ ਵਾਰੀ ਜਿਹੜੇ ਸਿਆਣੇ ਆ ਨਾ ਵੱਡੇ, ਉਹਨੂੰ ਸਹਿਜ ਸੁਭਾਏ ਕਹਿ ਦਿੰਦੇ, ਜਾਓ ਪਿੱਦਿਆ ਜਿਹਾ ਬੈਠਾ ਰਹੋ ਚੁੱਪ ਕਰਕੇ। ਭਾਵ ਉਹ ਪਿੱਦਾ, ਉਹ ਛੋਟਾ ਜਿਹਾ ਪੰਛੀ ਹੈ, ਚਿੜੀ ਕਿ ਜਿੱਡਾ ਹੈ, ਪਿੱਦਾ ਜਿਉਂ ਪੰਖੇਰੂਆਂ, ਜਿਵੇਂ ਬਾਕੀ ਪੰਛੀਆਂ ਵਿੱਚੋਂ ਉਹ ਪਿੱਦਾ ਟਾਹਣੀਆਂ ਦੇ ਉੱਤੇ ਬੈਠ ਬੈਠ ਕੇ ਆਪਣਾ ਆਪ ਦੱਸਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਮੂਰਖ ਲੋਕ ਨੇ ਨਾ, ਉਹਨਾਂ ਦਾ ਜੀਵਨ ਇਹ ਆ, ਅਰਿੰਡ ਦੇ ਰੁੱਖ ਵਰਗਾ, ਛਾਂ ਕਿਸੇ ਨੂੰ ਨਹੀਂ ਦੇਣੀ, ਸੁੱਖ ਕਿਸੇ ਨੂੰ ਨਹੀਂ ਦੇਣਾ, ਸਦਵਾਉਣਾ ਆਪਣੇ ਆਪ ਨੂੰ ਬਹੁਤ ਕੁਝ। ਬਾਕੀ ਪੰਛੀਆਂ ਵਿੱਚੋਂ ਜਿਵੇਂ ਪਿੱਦਾ ਹੈ, ਕਹਿੰਦੇ ਇਸ ਤਰ੍ਹਾਂ ਮੂਰਖ ਬੰਦਾ ਜਿਹੜਾ ਮਨਮੁੱਖ ਹੈ ਜਿਹੜਾ, ਉਹਦੇ ਪੱਲੇ ਕੱਖ ਨਹੀਂ ਗਾ, ਪਰ ਜਣਾਉਂਦਾ ਆਪਣੇ ਆਪ ਨੂੰ ਬਹੁਤ ਕੁਛ। ਭੇਡ ਭਵਿੰਗਾ ਮੂੰਹ ਕਰੇ, ਤਰਨਾ ਪੈ ਦੇਹ ਚਾਰ ਵਲਾਏ, ਜਿਹੜੀ ਭੇਡ ਆ ਹੁਣ ਭਵਿੰਗਾ ਮੂੰਹ ਕਰੇ, ਜਿਸ ਤਰ੍ਹਾਂ ਉਹ ਬੋਲਦੀ ਹੈ ਭੇਡ, ਕਹਿੰਦੇ ਭੇਡ ਭੈਂ ਭੈਂ ਦਾ ਮੂੰਹ, ਮੂੰਹੋਂ ਸ਼ਬਦ ਬੋਲਦੀ ਹੈ, ਇੱਕ ਅੱਖ ਵਿੰਗੀ ਕਰਕੇ ਤੁਰਦੀ ਹੈ। ਤੇ ਜਿਸ ਤਰ੍ਹਾਂ ਜਵਾਨੀ ਦੇ ਚਾਰ ਦਿਨ ਭਾਈ ਗੁਰਦਾਸ ਜੀ ਕਹਿੰਦੇ ਲੰਘਾਉਂਦੀ ਹੈ, ਪਰ ਅੰਤ ਨੂੰ ਕੋਈ ਜਾਂਦੀ ਹੈ। ਚਾਰ ਦਿਨ ਭੇਡ ਦੇ ਉੱਤੇ ਵੀ ਭਾਈ ਗੁਰਦਾਸ ਨੇ ਤਰਨਾਪਾਂ ਦੇ ਚਾਰ ਵਲਾਏ, ਤਰਨਾਪੋ ਇਉਂ ਹੀ ਗਏ ਜਿਵੇਂ ਬਾਣੀ ਚ ਆਇਆ, ਤਰਨਾਪੋ ਦਾ ਅਰਥ ਹੈ ਤਰਨ ਅਵਸਥਾ, ਜਵਾਨੀ ਦੀ ਅਵਸਥਾ। ਕਹਿੰਦੇ ਭੇਡ ਮੂੰਹ ਤੋਂ ਭੈਂ ਭੈਂ ਬੋਲਦੀ ਹੈ, ਇੱਕ ਅੱਖ ਵਿੰਗੀ ਕਰਕੇ ਤੁਰਦੀ, ਜਿਵੇਂ ਉਹਦੇ ਤੇ ਜਵਾਨੀ ਆਈ ਹੈ। ਇਸ ਤਰ੍ਹਾਂ ਜਿਹੜਾ ਮਨਮੁੱਖ ਬੰਦਾ ਨਾ, ਉਹ ਵੀ ਬੜਾ ਆਕੜ ਆਕੜ ਕੇ ਤੁਰੇਗਾ, ਹੰਕਾਰ ਚ, ਹਉਮੇ ਦੇ ਵਿੱਚ ਆਕੜਦਾ, ਪਰ ਉਹ ਚਾਰ ਦਿਨ ਦੀ ਜਵਾਨੀ ਹੈ, ਚਾਰ ਦਿਨ ਦੀ ਹਉਮੇ ਆ, ਬਿਨਸ ਜਾਂਦੀ ਹੈ ਇੱਕ ਦਿਨ। ਮੂੰਹ ਅੱਖੀ ਨੱਕ ਕੰਨ ਜਿਉਂ, ਇੰਦਰੀਆਂ ਵਿੱਚ ਗਾਂਢ ਸਦਾਏ। ਕਹਿੰਦੇ ਹੁਣ ਬਾਕੀ ਵੀ ਸਰੀਰ ਦੇ ਅੰਗ ਨੇ, ਮੂੰਹ ਹੈ, ਅੱਖਾਂ ਹਨ, ਨੱਕ ਆ, ਕੰਨ ਆ, ਆਦਿਕ ਗਿਆਨ ਇੰਦਰੀਆਂ ਵੀ ਆ, ਕਰਮ ਇੰਦਰੀਆਂ ਵੀ ਆ, ਪਰੰਤੂ ਉਹਨਾਂ ਵਿੱਚੋਂ ਜਿਹੜਾ ਸਾਡਾ ਗੁਪਤ ਅੰਗ ਹੈ ਗੁੱਦਾ, ਉਹ ਵੀ ਆਪਣੇ ਆਪ ਨੂੰ ਗਿਆਨ ਇੰਦਰਾ ਅਖਵਾਉਂਦਾ ਹੈ, ਉਹਦੀ ਗਿਣਤੀ ਗਿਆਨ ਇੰਦਰੀਆਂ ਵਿੱਚ ਆਉਂਦੀ ਹੈ। ਇਸ ਤਰ੍ਹਾਂ ਜਿਹੜਾ ਮਨਮੁੱਖ ਬੰਦਾ ਹੈ, ਕਹਿੰਦੇ ਭਾਵੇਂ ਸੰਸਾਰ ਜਗਤ ਦੇ ਵਿੱਚ ਉਹ ਵਿਚਰਦਾ ਹੈ, ਜਿੰਨਾ ਮਰਜ਼ੀ ਹੰਕਾਰ ਤੇ ਹਉਮੈ ਦੇ ਵਿੱਚ ਗਰਸਿਆ ਹੋਇਆ ਹੋਵੇ, ਉਹਦਾ ਗੁਮਾਨ ਝੂਠਾ ਹੈ। ਜਿਵੇਂ ਬਾਕੀ ਗਿਆਨ ਇੰਦਰੀਆਂ ਦੇ ਵਿੱਚ ਇਹ ਗੁੱਦਾ ਵੀ ਆਇਆ ਗਿਆਨ ਇੰਦਰੀਆਂ ਚ, ਪਰੰਤੂ ਸਾਧ ਸੰਗਤ ਇਹਦਾ ਗੁਮਾਨ ਕੋਈ ਕਰੇ ਤੇ ਉਸ ਦੁਆਰਾ ਗੰਧ ਹੀ ਬਾਹਰ ਨਿਕਲਣਾ ਨਾ। ਇਸੇ ਤਰ੍ਹਾਂ ਜਿਹੜਾ ਮੂਰਖ ਬੰਦਾ ਤੇ ਅਗਿਆਨਤਾ ਵਾਲਾ ਅਗਿਆਨੀ ਹੈ, ਮਨਮੁੱਖ ਆ, ਉਹਦਾ ਗੁਮਾਨ ਉਹਦਾ ਹੰਕਾਰ ਝੂਠਾ ਹੈ, ਕਿਉਂਕਿ ਉਸ ਦੇ ਅੰਦਰ ਵਿਸ਼ਿਆਂ ਵਿਕਾਰਾਂ ਪਾਪਾਂ ਦਾ ਗੰਧ ਹੀ ਭਰਿਆ ਹੈ। ਮਨਮੁੱਖ ਬੰਦੇ ਦੇ ਅੰਦਰ ਉਹਦਾ ਹੰਕਾਰ ਝੂਠਾ ਹੈ। ਮੀਆਂ ਘਰੋਂ ਨਿਕਾਲੀ ਹੈ, ਤਰਕਸ ਦਰਵਾਜੇ ਟੰਗਵਾਏ। ਮੀਆਂ ਭਾਵ ਸਿਪਾਹੀ ਘਰੋਂ ਕੱਢ ਦਈਏ, ਔਰ ਤਰਕਸ਼ ਹਥਿਆਰ ਦਰਵਾਜ਼ੇ ਪਰ ਲਟਕਾ ਛੱਡੀਏ ਕਿ ਵੈਰੀ ਵੇਖ ਕੇ ਡਰ ਜਾਣ। ਹੁਣ ਘਰ ਸਿਪਾਹੀ ਆਪ ਹੋਵੇ ਹੀ ਨਾ, ਹੁਣ ਕੋਈ ਰਾਜਾ ਆ ਜਾਂ ਕੋਈ ਬਾਡੀਗਾਰਡ ਆ ਕਿਸੇ ਦਾ, ਰਾਜੇ ਦਾ, ਬਾਦਸ਼ਾਹ ਦਾ, ਕਿਸੇ ਲੀਡਰ ਨੇਤਾ ਦਾ, ਹੁਣ ਘਰ ਦੇ ਵਿੱਚ ਸਿਪਾਹੀ ਤੇ ਹੋਵੇ ਹੀ ਨਾ, ਬਾਡੀਗਾਰਡ ਤੇ ਹੋਵੇ ਹੀ ਨਾ, ਲੜਾਕਾ ਸੂਰਬੀਰ ਹੋਵੇ ਹੀ ਨਾ, ਤੇ ਬਾਹਰ ਦਰਵਾਜ਼ੇ ਦੇ ਉੱਤੇ ਬੰਦੂਕ ਟੰਗਦੀ ਹੈ ਤੇ ਸੋਚੀਏ ਵੀ ਵੈਰੀ ਜਿਹੜੇ ਉਹ ਵੇਖ ਕੇ ਡਰ ਜਾਣਗੇ, ਇੱਥੇ ਘਰ ਆਊਗਾ ਨਹੀਂ ਕੋਈ, ਹੋ ਸਕਦਾ ਹੈ? ਕਹਿੰਦੇ ਮੀਆਂ ਘਰੋਂ ਨਿਕਾਲੀ ਹੈ, ਮੀਆਂ ਦਾ ਇੱਥੇ ਅਰਥ ਵਾ ਸਿਪਾਹੀ, ਕੋਈ ਸੂਰਬੀਰ ਯੋਧਾ, ਉਹਨੂੰ ਘਰੋਂ ਬਾਹਰ ਕੱਢ ਦਈਏ ਤੇ ਤਰਕਸ ਦਰਵਾਜ਼ੇ ਟੰਗਵਾਏ। ਤਰਕਸ ਦਾ ਅਰਥ ਹੈ ਹਥਿਆਰ, ਕੋਈ ਬਾਹਰ ਤਲਵਾਰ ਦਰਵਾਜ਼ੇ ਤੇ ਟੰਗ ਦਈਏ, ਤਲਵਾਰ ਚਲਾਉਣ ਵਾਲਾ ਬੰਦਾ ਘਰ 'ਚ ਹੋਵੇ ਹੀ ਨਾ, ਬਾਹਰ ਦਰਵਾਜ਼ੇ ਤੇ ਬੰਦੂਕ ਟੰਗ ਦਈਏ ਤੇ ਬੰਦੂਕ ਚਲਾਉਣ ਵਾਲਾ ਬੰਦਾ ਹੋਵੇ ਹੀ ਨਾ, ਬਾਹਰ ਬਰਸ਼ਾ ਰੱਖ ਦਈਏ ਦਰਵਾਜ਼ੇ ਦੇ ਉੱਤੇ ਤੇ ਬਰਸ਼ਾ ਚਲਾਉਣ ਵਾਲਾ ਬੰਦਾ ਘਰ ਹੀ ਨਾ ਹੋਵੇ, ਤੇ ਉਹ ਹਥਿਆਰ ਵੱਲ ਵੇਖ ਕੇ, ਸ਼ਸਤਰ ਵੱਲ ਵੇਖ ਕੇ ਸੋਚੀਏ ਵੀ ਵੈਰੀ ਭੱਜ ਜਾਣਗੇ, ਡਰ ਕੇ ਚਲੇ ਜਾਣਗੇ, ਇਸ ਤਰ੍ਹਾਂ ਤਾਂ ਨਹੀਂ ਨਾ ਹੋ ਸਕਦਾ। ਕਹਿਣ ਲੱਗੇ ਵੀ ਵੈਰੀ ਦੇਖ ਕੇ ਡਰ ਜਾਣ, ਸੱਚ ਪੁੱਛੋ ਤਾਂ ਕਿਲੇ ਵਿੱਚ ਸਿਪਾਹੀ ਨਾ ਹੋਣ ਤਾਂ ਬਾਹਰ ਸ਼ਸਤਰ ਟੰਗਣ ਦਾ ਕੋਈ ਲਾਭ ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਹਿਰਦੇ ਵਿੱਚ ਚੰਗੇ ਗੁਣ ਨਾ ਹੋਣ, ਸਤ ਸੰਤੋਖ ਦਇਆ ਧਰਮ ਧੀਰਜ ਨਾਮ ਸਿਮਰਨ ਸੇਵਾ ਭਗਤੀ ਬੰਦਗੀ ਅੰਦਰ ਨਾ ਹੋਵੇ, ਤੇ ਬਾਹਰੋਂ ਧਰਮ ਦੀਆਂ ਗੱਲਾਂ ਕਰਕੇ ਜਾਂ ਧਰਮ ਦਾ ਲਿਬਾਸ ਪਹਿਰਾਵਾ ਪਹਿਨ ਕੇ ਧਰਮੀ ਨਹੀਂ ਬਣਿਆ ਜਾ ਸਕਦਾ। ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਨੇ, ਮੂਰਖ ਅੰਦਰ ਮਾਨਸਾ ਵੇਣ ਗੁਣ ਗਰਬ ਕਰੈ ਆਲਾਏ। ਮਨੁੱਖਾਂ ਵਿੱਚੋਂ ਮੂਰਖ ਮੂੰਹ ਪੁਰ ਹੀ ਚੰਗੇ ਚੰਗੇ ਬਚਨ ਸ਼ਸਤਰਾਂ ਦੇ ਦੱਸਦਾ ਵਾ, ਉਹਦੇ ਅੰਦਰ ਕੁਛ ਵੀ ਰਹਿਣੀ ਨਹੀਂ ਹੈਗੀ, ਕੇਵਲ ਗੱਲਾਂ ਹੀ ਕਰਦਾ ਹੈ, ਭਾਵ ਉਹਦੇ ਕੋਲ ਕਥਨੀ ਹੈ ਕਰਨੀ ਨਹੀਂ ਹੈ। ਬਾਹਰ ਦਰਵਾਜ਼ੇ ਤੇ ਕੋਈ ਹਥਿਆਰ ਸ਼ਸਤਰ ਟੰਗ ਦਿੱਤਾ ਤੇ ਸ਼ਸਤਰ ਚਲਾਉਣ ਵਾਲਾ ਅੰਦਰ ਸਿਪਾਹੀ ਕੋਈ ਵੀ ਨਹੀਂ ਹੈਗਾ, ਬਾਹਰੋਂ ਕੇਵਲ ਜ਼ਬਾਨ ਤੋਂ ਗੱਲਾਂ ਕਰੀ ਜਾਣੀਆਂ, ਧਰਮ ਦੇ ਬਾਰੇ ਵਖਿਆਨ ਕਰੀ ਜਾਣੇ, ਇਸੇ ਤਰ੍ਹਾਂ ਹੀ ਆ ਜਿਵੇਂ ਬਾਹਰ ਦਰਵਾਜ਼ੇ ਤੇ ਹਥਿਆਰ ਸ਼ਸਤਰ ਟੰਗਿਆ ਵਾ ਪਰ ਚਲਾਉਣ ਵਾਲਾ ਸਿਪਾਹੀ ਕੋਈ ਵੀ ਨਹੀਂ ਹੈ। ਮੂਰਖ ਬੰਦਿਆਂ ਦੇ ਕੋਲ, ਮਨ ਮਤੀਏ ਬੰਦਿਆਂ ਦੇ ਕੋਲ ਕੇਵਲ ਕਥਨੀ ਹੈ, ਉਹਨਾਂ ਕੋਲ ਕਰਨੀ ਨਹੀਂ ਹੈ, ਅੰਦਰੋਂ ਖਾਲੀ ਨੇ, ਥੋਥੇ ਨੇ। ਇਸ ਕਰਕੇ ਮਾਲਕ ਪਰਮਾਤਮਾ ਸਾਡਾ ਸਤਿਗੁਰੂ ਇਹ ਨਹੀਂ ਤੱਕਦਾ ਕਿ ਤੂੰ ਕਹਿੰਦਾ ਕੀ ਹੈ, ਮੇਰਾ ਸਤਿਗੁਰੂ ਇਹ ਤੱਕਦਾ ਹੈ ਤੂੰ ਕਰਦਾ ਕੀ ਹੈ। ਇੱਥੇ ਕਥਨੀ ਨਹੀਂ ਕੱਲੀ ਪ੍ਰਵਾਨ, ਇੱਥੇ ਕਰਨੀ ਪ੍ਰਧਾਨ ਹੈ। ਅਖੀਰਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਮਜਲਸ ਬੈਠਾ ਆਪ ਲਖਾਏ। ਗੁਣ ਅੰਦਰ ਹੈ ਕੋਈ ਨਹੀਂ ਤੇ ਹੰਕਾਰੀ ਬੰਦਾ ਜਿਹੜਾ ਮਜਲਸਾਂ ਵਿੱਚ ਬੈਠ ਕੇ, ਸਭਾਵਾਂ ਵਿੱਚ ਬੈਠ ਬੈਠ ਕੇ ਬੜੇ ਲੰਮੇ ਚੌੜੇ ਵਖਿਆਨ ਕਰਦਾ, ਆਪਣੇ ਆਪ ਨੂੰ ਗਿਆਨਵਾਨ ਪੰਡਿਤ ਵਿਦਵਾਨ ਦੱਸਦਾ, ਪਰ ਸਾਧ ਸੰਗਤ ਹੈ ਅੰਦਰੋਂ ਖਾਲੀ। ਆਪਣਾ ਆਪ ਲਖਾਇਆ ਤੇ ਜਣਾਇਆ ਦੁਨੀਆਂ ਦੇ ਵਿੱਚ ਚਾਰ ਟਕੇ ਤੁਹਾਨੂੰ ਮਿਲ ਸਕਦੇ ਆ, ਦੁਨੀਆਂ ਦੇ ਵਿੱਚ ਸਤਿਕਾਰ ਮਾਣ ਇੱਜ਼ਤ ਵੀ ਮਿਲ ਸਕਦੀ ਆ, ਪਰ ਗੁਰੂ ਦੇ ਚਰਨਾਂ 'ਚ ਪ੍ਰਭੂ ਦੀ ਦਰਗਾਹ ਵਿੱਚ ਸਤਿਕਾਰ ਮਾਣ ਕਥਨੀ ਵਾਲਿਆਂ ਨੂੰ ਹੀ ਨਹੀਂ, ਉੱਥੇ ਕਰਨੀ ਵਾਲਿਆਂ ਨੂੰ ਪ੍ਰਧਾਨਤਾ ਮਿਲਦੀ ਹੈ। ਜਿਨ੍ਹਾਂ ਦੇ ਕੋਲ ਚੰਗਾ ਆਚਰਣ ਹੈ, ਜਿਨ੍ਹਾਂ ਦੇ ਕੋਲ ਚੰਗਾ ਕਿਰਦਾਰ ਹੈ, ਜਿਨ੍ਹਾਂ ਦੇ ਕੋਲ ਚੰਗਾ ਆਚਾਰ ਹੈ, ਉਹ ਹੀ ਪਰਮੇਸ਼ਰ ਦੀ ਦਰਗਾਹ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਸਕਦੇ ਹਨ, ਕਬੂਲ ਹੋ ਸਕਦੇ ਨੇ। ਵਾਰ 32 ਪੌੜੀ 14 ਵਿੱਚ ਦੱਸ ਰਹੇ ਨੇ ਕਿ ਸੰਸਾਰ ਜਗਤ ਵਿੱਚ ਮੂਰਖ ਕੌਣ ਹੈ, ਕਿਹੜੇ ਇਨਸਾਨ ਦਾ ਜੀਵਨ ਮੂਰਖਾਂ ਦੀ ਤਰ੍ਹਾਂ ਹੈ। ਫੁਰਮਾਨ ਕੀਤਾ, ਮੂਰਖ ਤਿਸ ਨੂੰ ਆਖੀਐ ਬੋਲ ਨਾ ਸਮਝੈ ਬੋਲ ਨਾ ਜਾਣੈ ਹੋਰੋਂ ਕਿਹੋ ਕਰ ਪੁੱਛੀਐ ਹੋਰੋਂ ਕਿਉਂ ਕਰ ਆਖ ਵਖਾਣੈ ਸਿੱਖ ਦੇ ਸਮਝਾਈਐ ਅਰਥ ਅਨਰਥ ਮਨੈ ਵਿੱਚ ਆਣੈ ਵੱਡਾ ਅਸਮਝ ਨਾ ਸਮਝਈ ਸੁਰਤ ਵਿਹੂਣਾ ਹੋਏ ਹੈਰਾਣੈ ਗੁਰਮਤ ਚਿਤ ਨ ਆਵਈ ਦੁਰਮਤ ਮਿੱਤਰ ਸ਼ਤਰ ਪਰਵਾਣੈ ਅਗਨੀ ਸੱਪੋਂ ਵਰਜੀਐ ਗੁਣ ਵਿੱਚ ਅਵਗੁਣ ਕਰੈ ਤਿੰਘਾਣੈ ਮੂਤੈ ਰੋਵੈ ਮਾਂ ਨਾ ਸਿਝਾਣੈ ਮੂਤੇ ਰੋਵੈ ਮਾਂ ਨਾ ਸਿਝਾਣੈ ਕਹਿਣ ਲੱਗੇ ਮੂਰਖ ਤਿਸ ਨੂੰ ਆਖੀਐ ਬੋਲ ਨਾ ਸਮਝੈ ਬੋਲ ਨਾ ਜਾਣੈ ਮੂਰਖ ਉਸ ਬੰਦੇ ਨੂੰ ਕਹੀਦਾ ਹੈ ਜੋ ਨਾ ਤਾਂ ਠੀਕ ਬੋਲ ਨੂੰ ਸਮਝੇ ਤੇ ਨਾ ਹੀ ਠੀਕ ਬੋਲ ਬੋਲਣਾ ਜਾਣਦਾ ਹੋਵੇ ਭਾਵ ਬੋਲਦਾ ਤੇ ਹੈ ਪਰੰਤੂ ਨਾ ਉਹਨੂੰ ਚੰਗਾ ਬੋਲਣਾ ਆਉਂਦਾ ਤੇ ਨਾ ਉਹ ਚੰਗੇ ਬੋਲ ਸੁਣ ਸਕਦਾ ਨਾ ਉਸਨੂੰ ਆਪ ਕੋਈ ਗੁਰੂ ਦੀ ਬਾਤ ਤੇ ਰੱਬ ਦੀ ਬਾਤ ਪਾਉਣੀ ਆਉਂਦੀ ਹੈ ਤੇ ਜੇ ਕੋਈ ਪਾਵੇ ਤੇ ਉਹ ਸੁਣਨ ਵਾਸਤੇ ਵੀ ਤਿਆਰ ਨਹੀਂ ਹੈ ਐਸਾ ਬੰਦਾ ਮੂਰਖ ਹੈ ਨਾ ਠੀਕ ਬੋਲਦਾ ਤੇ ਨਾ ਠੀਕ ਬੋਲੇ ਹੋਏ ਬੋਲਾਂ ਨੂੰ ਚੰਗੀ ਤਰ੍ਹਾਂ ਪਿਆਰ ਨਾਲ ਸੁਣਦਾ ਹੈ ਮੂਰਖ ਹੈ ਉਹ ਇਨਸਾਨ ਫਿਰ ਭਾਈ ਗੁਰਦਾਸ ਜੀ ਕਹਿੰਦੇ ਹੋਰੋਂ ਕਿਉਂ ਕਰ ਪੁੱਛੀਐ ਹੋਰੋਂ ਕਿਉਂ ਕਰ ਆਖ ਵਖਾਣੈ ਦੂਸਰਿਆਂ ਨੂੰ ਕੋਈ ਬਚਨ ਕਿਸ ਤਰ੍ਹਾਂ ਪੁੱਛੀਦਾ ਹੈ ਤੇ ਦੂਸਰਿਆਂ ਨੂੰ ਬਚਨ ਵਖਿਆਨ ਕਰਕੇ ਕਿਸ ਤਰ੍ਹਾਂ ਦੱਸੀਦਾ ਹੈ ਇਸ ਦੀ ਮੂਰਖ ਬੰਦੇ ਨੂੰ ਕੋਈ ਸਮਝ ਨਹੀਂ ਹੈ ਕੋਈ ਧਰਮ ਦੀ ਬਾਤ ਪੁੱਛਣੀ ਵੀ ਹੋਵੇ ਕਿਸੇ ਨੂੰ ਨਾ ਉਹਨੂੰ ਪੁੱਛਣ ਦਾ ਪਤਾ ਤੇ ਨਾ ਉਹਨੂੰ ਧਰਮ ਦੀ ਬਾਤ ਕਿਸੇ ਦੂਸਰੇ ਨੂੰ ਸੁਣਾਉਣ ਦਾ ਪਤਾ ਹੈ ਐਸਾ ਇਨਸਾਨ ਮੂਰਖ ਹੈ ਸਿੱਖ ਦੇ ਸਮਝਾਈਐ ਅਰਥ ਅਨਰਥ ਮਨੇ ਵਿੱਚ ਆਣੈ ਭਾਈ ਗੁਰਦਾਸ ਜੀ ਕਹਿੰਦੇ ਜੇਕਰ ਉਹਨੂੰ ਸਿੱਖਿਆ ਦੇ ਕੇ ਸਮਝਾਈਦਾ ਕਈ ਅੰਮ੍ਰਿਤ ਵੇਲੇ ਉੱਠਣਾ ਬਈ ਨਿਤਨੇਮ ਕਰਨਾ ਬਾਣੀ ਪੜ੍ਹਨੀ ਸਿਮਰਨ ਕਰਨਾ ਸ਼ਰਾਬ ਨਹੀਂ ਪੀਣੀ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੱਬਾਂ ਕਲੱਬਾਂ ਚ ਨਹੀਂ ਜਾਣਾ ਗੁਰਦੁਆਰੇ ਜਾਣਾ ਸ਼ਾਮ ਨੂੰ ਠੇਕਿਆਂ ਤੇ ਨਹੀਂ ਜਾਣਾ ਗੁਰਦੁਆਰੇ ਜਾ ਕੇ ਰਹਿ ਰਾਜ ਸਾਹਿਬ ਦਾ ਪਾਠ ਕਰਨਾ ਜਾਂ ਸੁਣਨਾ ਕਥਾ ਕੀਰਤਨ ਸੁਣਨਾ ਕਹਿਣ ਲੱਗੇ ਜੇ ਮੂਰਖ ਬੰਦੇ ਨੂੰ ਚੰਗੀ ਸਿੱਖਿਆ ਵੀ ਦੇਈਏ ਸਮਝਾਈਏ ਪਰ ਉਹ ਸਿੱਧੀ ਗੱਲ ਦੇ ਵੀ ਅਰਥ ਉਲਟੇ ਹੀ ਆਪਣੇ ਮਨ ਦੇ ਵਿੱਚ ਲਿਆਉਂਦਾ ਕਿ ਵੱਡਾ ਸਿਆਣਾ ਬਣਿਆ ਫਿਰਦਾ ਮੈਨੂੰ ਸਿੱਖਿਆ ਦਿੰਦਾ ਜਿਵੇਂ ਮੈਨੂੰ ਪਤਾ ਨਹੀਂ ਹੁੰਦਾ ਏਦਾਂ ਵੀ ਕਹਿੰਦੇ ਨੇ ਲੋਕ ਇਸ ਤਰ੍ਹਾਂ ਵੀ ਲੋਕ ਬੋਲਦੇ ਕਹਿਣ ਲੱਗੇ ਜਿਹੜਾ ਮੂਰਖ ਆ ਉਹਨੇ ਤੁਹਾਡੀ ਹਰ ਗੱਲ ਦੇ ਜਿਹੜੇ ਅਰਥ ਨੇ ਉਹਨੇ ਉਲਟੀ ਲੈਣੇ ਕਿਉਂਕਿ ਉਹਦੇ ਅੰਦਰ ਬਿਰਤੀ ਉਲਟੀ ਬਣੀ ਉਹਦੀ ਪਰਮੇਸ਼ਰ ਤੋਂ ਵਿਛੜਿਆ ਪ੍ਰਭੂ ਦੇ ਨਾਮ ਸਿਮਰਨ ਨਾਲੋਂ ਟੁੱਟਿਆ ਐਸਾ ਇਨਸਾਨ ਮੂਰਖ ਆ ਵੱਡਾ ਅਸਮਝ ਨਾ ਸਮਝਈ ਸੁਰਤ ਵਿਹੂਣਾ ਹੋਏ ਹੈਰਾਨੈ ਵੱਡਾ ਅਸਮਝ ਆ ਭਾਵ ਤੁਹਾਡੀ ਕਿਸੇ ਵੀ ਗੱਲ ਨੂੰ ਧਰਮ ਦੀ ਬਾਤ ਨੂੰ ਸਮਝਦਾ ਹੀ ਨਹੀਂ ਗਿਆਤ ਤੋਂ ਬਿਨਾਂ ਹੈਰਾਨ ਰਹਿੰਦਾ ਇੱਕ ਜਗ੍ਹਾ ਦੇ ਉੱਤੇ ਟੇਕਦਾ ਨਹੀਂ ਹੈ ਅਵਸਥਾ ਜਿਹੜੀ ਬਿਰਤੀ ਹੈ ਐਵੇਂ ਬਾਂਦਰ ਵਾਂਗੂ ਨੱਚਦਾ ਟੱਪਦਾ ਰਹਿੰਦਾ ਇੱਧਰ ਉੱਧਰ ਸੰਸਾਰ ਜਗਤ ਵਿੱਚ ਉਹ ਠੋਕਰਾਂ ਖਾਂਦਾ ਆ ਕਿਸੇ ਵੀ ਧਰਮ ਦੀ ਬਾਤ ਨੂੰ ਆਪਣੇ ਮਨ ਹਿਰਦੇ ਵਿੱਚ ਟਿਕਾਉਂਦਾ ਸਮਝਦਾ ਤੇ ਕਮਾਉਂਦਾ ਨਹੀਂ ਹੈ ਗੁਰਮਤ ਚਿਤ ਨਾ ਆਵਈ ਦੁਰਮਤ ਮਿੱਤਰ ਸ਼ਤਰ ਪਰਵਾਣੈ ਗੁਰੂ ਦੀ ਸਿੱਖਿਆ ਨੂੰ ਯਾਦ ਰੱਖਦਾ ਨਹੀਂ ਤੇ ਖੋਟੀ ਬੁੱਧੀ ਕਰਕੇ ਭੈੜੀ ਬੁੱਧੀ ਕਰਕੇ ਵੈਰੀ ਮਿੱਤਰ ਇੱਕੋ ਜਿਹਾ ਹੀ ਦੇਖਦਾ ਵੈਰੀ ਮਿੱਤਰ ਇੱਕੋ ਜਿਹਾ ਦੇਖਦਾ ਮਤਲਬ ਕਿ ਸਾਰਿਆਂ ਨੂੰ ਬਗਾਨੇ ਹੀ ਵੇਖਦਾ ਉਸਨੂੰ ਇਹ ਪਤਾ ਹੀ ਨਹੀਂ ਵੀ ਇਹ ਜਿਹੜਾ ਬੰਦਾ ਇਹ ਮੇਰੇ ਜੀਵਨ ਨੂੰ ਸੋਹਣਾ ਬਣਾਉਣ ਦੀ ਗੱਲ ਕਰ ਰਿਹਾ ਇਹ ਮੇਰੇ ਜੀਵਨ ਨੂੰ ਸੁਧਾਰਨ ਦੀ ਗੱਲ ਕਰ ਰਿਹਾ ਇਹ ਮੂਰਖ ਬੰਦੇ ਦੀ ਗੱਲ ਸਮਝ ਵਿੱਚ ਨਹੀਂ ਆਉਂਦੀ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਕਿਹੜਾ ਮੇਰਾ ਦੋਖੀ ਹੈ ਤੇ ਕਿਹੜਾ ਮੇਰਾ ਮਿੱਤਰ ਹੈ ਉਸਨੂੰ ਇਸ ਬਾਤ ਦਾ ਪਤਾ ਹੀ ਨਹੀਂ ਵੀ ਇਹ ਮੇਰੇ ਭਲੇ ਦੀ ਗੱਲ ਕਰਦਾ ਇਹ ਮੇਰੇ ਤੇ ਪਰਉਪਕਾਰ ਕਰ ਰਿਹਾ ਕਿਉਂਕਿ ਜਿਹੜਾ ਮੂਰਖ ਆ ਉਹਨੇ ਸਾਧ ਸੰਗਤ ਭਲੇ ਬੰਦੇ ਦੇ ਵੀ ਜਿਹੜੇ ਬੋਲ ਆ ਉਹਨੂੰ ਬੁਰੇ ਸਮਝ ਕੇ ਹੀ ਉਹਨੇ ਆਪਣੇ ਦਿਲ ਦੇ ਵਿੱਚ ਸੋਚ ਧਾਰਨ ਕਰੀ ਰੱਖਣੀ ਅਗਨੀ ਸੱਪੋਂ ਵਰਜੀ ਹੈ ਗੁਣ ਵਿੱਚ ਅਵਗੁਣ ਕਰੈ ਤਿੰਘਾਣੈ ਅੱਗ ਤੇ ਸੱਪ ਤੋਂ ਜੇ ਕੋਈ ਉਹਨੂੰ ਵਰਜੇ ਤਾਂ ਗੁਣ ਵਿੱਚ ਔਗਣ ਹੀ ਜ਼ੋਰ ਧੰਗਾਣੇ ਕਰਦਾ। ਉਹਨੂੰ ਆਖੇ ਵੀ ਅੱਗ ਨੂੰ ਹੱਥ ਨਾ ਲਾ, ਸੱਪ ਨੂੰ ਹੱਥ ਨਾ ਪਾ, ਡੰਗ ਮਾਰੂਗਾ ਪਰ ਉਹਨੇ ਤੁਹਾਡੇ ਆਖੇ ਨਹੀਂ ਲੱਗਣਾ, ਮੂਰਖ ਬੰਦੇ ਨੇ। ਇੱਥੇ ਅੱਗ ਦਾ ਭਾਵ ਸੱਪ ਦਾ ਭਾਵ ਬਾਹਰੀ ਰੂਪ ਦੇ ਵਿੱਚ ਤੇ ਅੱਗ ਤੇ ਸੱਪ ਦਾ ਤੇ ਹਰ ਇੱਕ ਨੂੰ ਪਤਾ ਹੀ, ਪਰ ਉਸਨੂੰ ਕਹੋ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਅਗਨੀ ਦੀ ਤਰ੍ਹਾਂ ਇਧਰਲੇ ਪਾਸੇ ਨੂੰ ਨਾ ਜਾ, ਸੜ ਜਾਏਗਾ। ਸਾਡੇ ਆਖੇ ਲੱਗਦਾ ਮਨਮੁੱਖ ਬੰਦਾ, ਜਿੰਨੀ ਮਰਜ਼ੀ ਕਥਾ ਸੁਣਾਈ ਜਾਈਏ, ਵਿਆਖਿਆ ਸੁਣਾਈ ਜਾਈਏ, ਉਹਨੂੰ ਇਸ ਗੱਲ ਦਾ ਪਤਾ ਹੈ ਵੀ ਇਹ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਅਗਨੀ ਹੈ, ਮੈਂ ਨਹੀਂ ਜਾਣਾ ਇੱਧਰ। ਆਹ ਜਿਹੜੀ ਮਾਇਆ ਵਾ ਇਹ ਸਪਣੀ ਦੀ ਤਰ੍ਹਾਂ ਹੈ, ਪਤਾ ਉਹਨੂੰ ਇਸ ਗੱਲ ਦਾ ਨਹੀਂ ਪਤਾ। ਕਹਿਣ ਲੱਗੇ ਗੁਣਾਂ ਨੂੰ ਵੀ ਔਗਣ ਕਰਕੇ ਹੀ ਸਮਝਦਾ। ਮੂਤੈ ਰੋਵੈ ਮਾਂ ਨਾ ਸਿਨਹਣੈ, ਜਿਸ ਤਰ੍ਹਾਂ ਬਾਲਕ ਨੂੰ ਮਾਂ ਬਿਸਤਰੇ ਵਿੱਚੋਂ ਚੁੱਕ ਕੇ ਮਤਾਉਂਦੀ ਹੈ ਵੀ ਮੂਤਲਾ ਪਿਸ਼ਾਬ ਕਰ ਲਾ, ਬਿਸਤਰਾ ਬਾਅਦ ਦੇ ਵਿੱਚ ਗਿੱਲਾ ਹੋ ਜਾਏਗਾ ਤੇ ਔਖਾ ਹੋਏਗਾ, ਫਿਰ ਕਹਿੰਦੇ ਰੋਂਦਾ ਹੈ, ਪਰ ਇਹ ਗੱਲ ਨੂੰ ਸਿਝਾਣਦਾ ਨਹੀਂ, ਪਛਾਣਦਾ ਨਹੀਂ ਕਿ ਮੇਰੀ ਮਾਂ ਜਿਹੜੀ ਆ ਉਹ ਮੇਰਾ ਭਲਾ ਕਰ ਰਹੀ ਹੈ।